అందుతులాస మానవ సత్సంగత సాధన తుమారీ అవయవ గుణ తుమే ఉపకారీ తో ముఖ తరూల్ సపేద సపయ్యల అంబ పరే జస పీరా సత్సంగత మిల రహీ హై మాధవ జైసే మధు కుమకీరా జాతి ఓచ్చా పాతి ఓచ్చా ఓచ్చా జన్మ హమారా రాజా రావ కీ సేవనా కీనీ కహరవ దాస తుమారా సంగ తుమారే బాసా జీ తుమ చందన హమ రంగ బాపరే
ਪਾਰਸ ਵਾ ਨਾ ਦੁਨੀਆਂ ਦੇ ਵਿੱਚ ਬਹੁਤ ਚੰਗਾ ਮੰਨਿਆ ਜੇ ਉਹ ਪਦਾਰਥ ਪੈਦਾ ਕਰਦਾ ਯਾਨੀ ਛੇ ਤਾਂਤਾਂ ਦੇ ਨਾਲ ਜਦ ਪਾਰਸ ਲੱਗੇਗਾ ਨਾ ਤਾਂ ਕਹਿੰਦੇ ਸੋਨਾ ਬਣਾ ਦੇਵੇਗਾ ਸੋਨਾ। ਕਹਿੰਦੇ ਸੰਤ ਦੇ ਵਿੱਚ ਕਿਤਨੀ ਮਹੱਤਤਾ ਹੈ ਤੂੰ ਯਾਦ ਹੈ? ਕਹਿੰਦੇ ਬਹੁਤ ਯਾਦ ਹੈ। ਇਹਦੇ ਨਾਲੋਂ ਲੱਖਾਂ ਗੁਣਾ ਜ਼ਿਆਦੇ ਮਹਾਂਪੁਰਸ਼ਾਂ ਦੇ ਵਿੱਚ ਤਾਕਤ ਹੈ। ਤੇ ਜਿਹੜਾ ਪਾਰਸ ਹੈ ਨਾ ਇਹ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ, ਸੋਨਾ ਤਾਂ ਬਣਾ ਦੇਗਾ। ਸੋਨਾ ਬਣਾਉਣ ਦੀ ਤਾਕਤ ਹੈ ਇਹਦੇ ਵਿੱਚ, ਪਰ ਇਹ ਪਾਰਸ ਨਹੀਂ ਬਣਾ ਸਕਦਾ। ਪਰ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਇਤਨੀ ਤਾਕਤ ਹੈ ਜੇ ਅੰਤਰਾ ਛੱਡ ਕੇ ਜਾਂ ਉਹਦੇ ਨਾਲ ਛੋਹ ਜਾਵੇ ਨਾ, ਅੰਤਰਾ ਨਾ ਹੋਵੇ ਵਿੱਚ। ਕਹਿੰਦੇ ਜਿਹੇ ਜੇ ਉਹ ਆਪ ਨੇ ਉਹ ਜਿਹਾ ਬਣਾ ਦੇਣਗੇ ਉਸ ਨੂੰ। ਦੇਖ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੱਗ ਕੇ ਜਿਤਨੀਆਂ ਪਾਤਸ਼ਾਹੀਆਂ ਹੋਈਆਂ ਇਸੇ ਤਰ੍ਹਾਂ ਹੀ ਅੰਤਰਾ ਛੱਡ ਕੇ ਸੇਵਾ ਕਰਦੇ ਰਹੇ ਗੁਰੂ ਤੋਂ, ਅਭੇਦ ਵਾਸਤਾ ਨੂੰ ਪ੍ਰਾਪਤ ਹੁੰਦੇ ਰਹੇ। ਜਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦੇ ਜਾਨਸ਼ੀਨ ਹੁੰਦੇ ਰਹੇ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਨੇ, ਚਾਹੇ ਕਿਸੇ ਮਤ ਦਾ ਕੋਈ ਮਹਾਂਪੁਰਸ਼ ਹੈ, ਮਹਾਂਪੁਰਸ਼ ਕੋਈ ਨਿਵਾਸ ਦਾ ਨਾਮ ਨਹੀਂ ਆ ਗੁਰਮੁਖੋਂ, ਮਹਾਂਪੁਰਸ਼ ਕੋਈ ਬਾਜੇ ਦੀਆਂ ਸੁਰਾਂ ਵਜਾਉਂਦੇ ਦਾ ਨਾਮ ਨਹੀਂ ਹੈ। ਉਹ ਤਾਂ ਇੱਕ ਕਰਨੀ ਹੁੰਦੀ ਆ ਗੁਰਸਿੱਖ ਦੀ ਗੁਰਮੁਖੋਂ। ਔਰ ਤੁਹਾਡੇ ਸਾਹਮਣੇ ਬੈਠੇ ਛੋਟੇ ਮਹਾਰਾਜ ਜੀ ਹੈ ਤਾਂ ਬੜੇ ਕਦੇ ਬਾਜਾ ਵਜਾਉਂਦੇ ਦੇਖੇ ਨੇ ਨਹੀਂ? ਕਿਤਨੀ ਤਾਕਤ ਆ ਗੁਰੂ ਕੋ ਦੇਖੋ ਵਿੱਚ, ਕਾਹਦੀ ਤਾਕਤ ਹੈ? ਇਹ ਕਰਨੀ ਦੀ ਤਾਕਤ ਹੈ। ਠੀਕ ਹੈ ਗੁਰਬਾਣੀ ਹੈ, ਪੁੰਨ ਰੂਪ ਹੈ, ਪੜ੍ਹਨੀ ਚਾਹੀਦੀ ਹੈ, ਪਰ ਜਿਹੜੀ ਸਿੱਖ ਦੀ ਕਰਨੀ ਹੈ ਨਾ ਗੁਰੂ, ਕਰਨੀ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਔਰ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਬਹੁਤ ਸਾਦਾ ਲਿਬਾਸ ਰੱਖਦੇ ਸਨ, ਜਿਨ੍ਹਾਂ ਨੇ ਜਿਨ੍ਹਾਂ ਤੋਂ ਵਸਤੂ ਪ੍ਰਾਪਤ ਕਰੀ ਹੈ। ਕਿਸੇ ਦੁਆਰਾ ਵਸਤੂ ਪ੍ਰਾਪਤ ਹੋਵੇਗੀ ਐਵੇਂ ਨਹੀਂ, ਹੁਣ ਜਿਹਦੇ ਕੋਲ ਹੈਗੀ ਉਸੇ ਕੋਲ ਹੀ ਮਿਲੂਗੀ। ਕਹਿੰਦੇ ਜਿਹਦਾ ਮਾਲਕ ਭੁੱਖਾ ਮਰਦਾ ਉਸਦਾ ਨਫ਼ਰ ਕਿੱਥੋਂ ਰੱਜ ਕੇ ਖਾ ਲੈਂਦਾ? ਉਹਦਾ ਤਾਂ ਮਾਲਕ ਹੀ ਮੰਗਦਾ ਫਿਰਦਾ। ਜਿਹਦੇ ਕੋਲ ਵਸਤੂ ਹੈ ਤਾਂ ਹੀ ਨਫ਼ਰ ਦੇ ਹੱਥ ਆਵੇਗੀ ਨਾ ਗੁਰੂ ਕੋ, ਜਾਂ ਹੈ ਹੀ ਕੁਛ ਨਹੀਂ, ਅਸੀਂ ਕੁਛ ਨੀ ਹੱਥ ਵੀ ਆਉਣੀ ਹੈ। ਉਹ ਜਾਂ ਮਹਾਰਾਜ ਜੀ ਨੇ ਸੇਵਾ ਤੇ ਸਿਮਰਨ ਉੱਥੇ ਆ ਕੇ ਜਿੱਥੇ ਦਸਵੇਂ ਪਾਤਸ਼ਾਹ ਮਹਾਰਾਜ ਉੱਚ ਦਾ ਪੀਰ ਬਣ ਕੇ ਆਏ ਸਨ, ਜਦ ਉੱਥੇ ਮੰਜਾ ਰੇਣੂ ਦੇ ਥੱਲੇ ਰੋਪੜ ਦੇ ਪ੍ਰੇਮੀਆਂ ਨੇ ਸੇਵਾ ਕਰੀ ਸੀ ਉੱਥੇ ਕਲਗੀਧਰ ਮਹਾਰਾਜ ਜੀ, ਉਸ ਜਗ੍ਹਾ ਨੂੰ ਵਾਦ ਕਰਨ ਵਾਸਤੇ ਬਾਬਾ ਕਰਨ ਸਿੰਘ ਮਹਾਰਾਜ ਜੀ ਦਾ ਹੁਕਮ ਆਇਆ ਬਈ ਜਾਓ ਉਸ ਜਗ੍ਹਾ ਨੂੰ ਆਵਾਜ਼ ਕਰ ਦਿਓ, ਕਲਗੀਧਰ ਮਹਾਰਾਜ ਦੇ ਚਰਨ ਪਏ ਹੋਏ। ਉੱਥੇ ਆ ਕੇ ਸਾਧ ਸੰਗਤ ਜੀ ਸੇਵਾ ਤੇ ਬੰਦਗੀ ਦੋ ਗੱਲਾਂ ਦੇ ਵਿੱਚ ਤਾਕਤ ਹੈ ਗੁਰੂ ਗੁਰੂ ਘਰ ਦੇ ਵਿੱਚ ਦੋ ਹੀ ਗੱਲਾਂ ਮੁੱਖ ਰੱਖੀਆਂ ਹੋਈਆਂ ਨੇ। ਜਿਹੜਾ ਸੇਵਾ ਨਹੀਂ ਕਰਦਾ ਨਾ ਗੁਰੂ ਘਰ ਦੀ, ਸੇਵਾ ਕਰਨ ਦੇ ਵਿੱਚ ਵੀ ਫਰਕ ਹੈ। ਜਿਵੇਂ ਸੇਵਾ ਕਰਨੀ ਹੈ ਨਾ ਉਸ ਤਰ੍ਹਾਂ ਸੇਵਾ ਕਰੇਗਾ ਤਦ ਜਾ ਕੇ ਉਹ ਅਵਸਥਾ ਪ੍ਰਾਪਤ ਹੋਵੇਗੀ। ਸੇਵਾ ਕਰਤ ਹੋਏ ਨੇ ਕਾਮੀ ਤਾਂ ਕੋ ਹੋ ਪ੍ਰਾਪਤ ਸਵਾਮੀ, ਜਾਣੀ ਕੋਈ ਵਾਸ਼ਨਾ ਜਾਂ ਇੱਛਾ ਨਹੀਂ ਹੋਣੀ ਚਾਹੀਦੀ ਸੇਵਾ ਕਰਨ ਹੋਏ। ਨਿਰੀਕਸ਼ਿਤ ਸੇਵਾ ਕਰੇ ਵਸਤੂ ਆਪੇ ਮਿਲ ਜਾਏਗੀ ਗੁਰੂ। ਕਹਿੰਦੇ ਜਿਹੜਾ ਨਿਰੀਕਸ਼ਿਤ ਬੰਦਗੀ ਕਰਦਾ ਨਾ ਕੋਈ ਇੱਛਾ ਨਹੀਂ ਹੈ ਜਿਸ ਨੂੰ, ਕਹਿੰਦੇ ਉਹਦੇ ਕੋਲ ਰੱਬ ਵੀ ਡਰਦਾ ਗੁਰੂ। ਜਿੱਥੇ ਇੱਛਾ ਹੈ ਪਰਮੇਸ਼ਰ ਦੇ ਘਰ ਕੋਈ ਘਾਟਾ ਹੀ ਨਹੀਂ, ਚਾਹੇ ਮੁਕਤ ਲੈ ਲਓ ਦੇ ਦੇ, ਪਰ ਜਿੱਥੇ ਨਿਰੀਕਸ਼ਿਤ ਵਸਦਾ ਨਾ ਉੱਥੇ ਕਹਿੰਦੇ ਪਰਮੇਸ਼ਰ ਵੀ ਡਰਦਾ ਗੁਰੂ। ਤੁਸੀਂ ਕਹੋਗੇ ਕੋਈ ਦ੍ਰਿਸ਼ਟਾਂਤ ਵੀ ਹੈ? ਹਾਂਜੀ ਸਭ ਕੁਛ ਹੈ। ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀਵਾਨ ਸਜਿਆ ਹੋਇਆ, ਦੋ ਤਲਵਾਰਾਂ ਪਹਿਨੀਆਂ ਹੋਈਆਂ ਨੇ ਮੀਰੀ ਫੀਰੀ ਦੀਆਂ, ਪਾਪ ਨਾਸ਼ਕ ਸ਼ਾਂਤਦਾਇਕ ਕੀਰਤਨ ਹੋ ਰਿਹਾ ਰੱਬੀ ਬਾਣੀ ਦਾ, ਲਾਹੀ ਕਲਾਮ ਦਾ ਸ਼ਬਦ ਦੇ ਸਮਾਪਤ ਹੋਣ ਤੋਂ ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਕੋਈ ਗੁਰਸਿੱਖ ਜਪ ਜੀ ਸਾਹਿਬ ਦਾ ਪਾਠ ਸੁਣਾਵੇ ਸੁਧ ਔਰ ਮਨ ਨੂੰ ਇਕਾਗਰ ਕਰਕੇ ਸੁਣਾਵੇ ਜੋ ਚਾਹੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਰੋ ਹੀ ਉਸ ਨੂੰ ਵਸਤੂ ਪ੍ਰਾਪਤ ਹੋ ਜਾਏਗੀ। ਗੋਪਾਲਾ ਨਾਮ ਦਾ ਇੱਕ ਸਿੱਖ ਸੀ ਗੁਰਮੁਖੋ, ਜਿਹੜੀ ਵਸਤੂ ਦਾ ਅਭਿਆਸ ਨਹੀਂ ਕਰਿਆ ਉਹ ਵਸਤੂ ਕਰ ਨਹੀਂ ਸਕਦਾ ਹੈ। ਮਹਾਰਾਜ ਜੀ ਬਾਣੀ ਦਾ ਤੇ ਨਾਮ ਦਾ ਅਭਿਆਸ ਕਰਾਉਂਦੇ ਸਨ ਸਿੱਖਾਂ ਨੂੰ, ਮਹਾਂਪੁਰਸ਼ ਵੀ ਇਵੇਂ ਹੀ ਕਰਾਉਂਦੇ ਨੇ। ਗੁਰੂ ਜੋ ਗੁਰੂ ਕਰਾਉਂਦਾ ਤਾਂ ਸਿੱਖ ਵੀ ਉਵੇਂ ਹੀ ਕਰਾਵੇਗਾ। ਇਹ ਗੁਰੂ ਕਰਦਾ, ਇਹ ਮਹੱਤਵ ਹੈ, ਸੂਲ ਆ, ਗੁਰੂ ਕਰਦੀ ਹੈ, ਚੱਲ ਹੀ ਹੈ ਗੁਰੂ। ਯਾਨੀ ਆਪਣੇ ਸੰਤ ਮਹਾਰਾਜ ਜੀ ਰੇਰੂ ਸਾਹਿਬ ਵਾਲੇ ਇਤਨਾ ਉਹਨਾਂ ਦਾ ਨਿਯਮਤੀ ਗੁਰੂਖ ਪੱਕਾ, ਉਹ ਤਾਂ ਨਿਯਮ ਦੇ ਵਿੱਚ ਇੱਕ ਮਿੰਟ ਦਾ ਫਰਕ ਨਹੀਂ ਪੈਣ ਦਿੰਦੇ। ਇਸੇ ਤਰ੍ਹਾਂ ਹੀ ਆਪਣੇ ਸੰਤ ਮਹਾਰਾਜ ਜੀ ਨੂੰ ਚਾਹੇ ਤਾਂ ਦੀਵਾਨ ਕਰਨਾ, ਚਾਹੇ ਅੰਮ੍ਰਿਤ ਵੇ ਵੇਖਣਾ, ਚਾਹੇ ਕੋਈ ਹੋਰ ਸੰਗਤ ਦੇ ਵਿੱਚ ਜਾ ਕੇ ਬੈਠਣਾ, ਮਜਾਲਾ ਕੋਈ ਇੱਕ ਮਿੰਟ ਦੇ ਵਿੱਚ ਵੀ ਫਰਕ ਪੈ ਜਾ ਨਹੀਂ ਪੈਣ ਦਿੰਦੇ ਸਰ। ਅਖੀਰ ਤਾਈਂ ਅਸੀਂ ਤਾਂ ਮਹਾਰਾਜ ਜੀ ਹਮੇਸ਼ਾ ਨਾਲ ਰਹਿੰਦੇ ਰਹੇ ਗੁਰੂ। ਇੱਕ ਤਾਂ ਹੁੰਦਾ ਨਾ ਵੀ ਕਦੇ ਕਰ ਲਿਆ ਕਦੇ ਨਾ ਕਰ ਲਿਆ, ਨਾ ਨਾ ਮਹਾਰਾਜ ਜੀ ਦਾ ਸਮਾਂ ਤੇਜ਼ ਤੇਜ਼ ਹੁੰਦੇ ਚਲੇ ਗਏ ਗੁਰੂ। ਆਇਆ ਦੱਸਿਆ ਵੀ ਭਾਈ ਗੋਪਾਲਾ ਨਾਮ ਦਾ ਸਿੱਖ ਉੱਠ ਕੇ ਖੜਾ ਹੋ ਗਿਆ, ਗਲ ਚ ਪੱਲਾ ਪਾ ਕੇ ਕਹਿੰਦਾ ਗਰੀਬ ਨਿਵਾਸ ਜੀ, ਆ ਮਿਹਰ ਕਰੋ ਇਸ ਕੀਟ ਦੇ ਉੱਤੇ, ਤਾਂ ਫਿਰ ਇਹ ਜਪਜੀ ਸਾਹਿਬ ਦਾ ਪਾਠ ਸੁਣਾਵੇ। ਮਹਾਰਾਜ ਕਹਿੰਦੇ ਹਾਂ ਭਾਈ ਸੁਣਾਓ। ਇਹਦਾ ਅਸੂਲ ਇਹ ਹੋਣਾ ਵੀ ਇੱਕ ਤਾਂ ਮਨ ਇਕਾਗਰ ਹੋਇਆ ਹੋਵੇ, ਇਕਾਗਰ ਮਨ ਦੇ ਨਾਲ ਬਾਣੀ ਪੜ੍ਹਨੀ ਆ, ਨਾਲੇ ਲਗਵਾਤਰ ਐਨ ਸ਼ੁੱਧ ਪੜ੍ਹਨੀ। ਸਤ ਵਚਨ ਜੀ ਬਾਣੀ ਦਾ ਆਦਰ ਰੱਖਦਿਆਂ ਹੋਇਆ ਛੇਵੇਂ ਪਾਤਸ਼ਾਹ ਮਹਾਰੀ ਨੇ ਸੱਜੇ ਪਾਸੇ ਚੌਂਕੀ ਲਹਾਈ, ਜਿਵੇਂ ਹੁਣ ਆਪਣਾ ਗੁਰੂ ਵੀ ਸੱਚੇ ਵਾਸੀ ਆ ਗੁਰਮੁਖ। ਬਾਣੀ ਦਾ ਆਦਰ ਕਿਉਂ? ਬਾਣੀ ਕਹਿੰਦੇ ਨਾਮ ਨਾਮੀ ਨਾਲੋਂ ਵੀ ਬੜਾ ਗੁਰਮੁਖ, ਜਿਹੜਾ ਨਾਮ ਹੈ ਨਾ ਕਹਿੰਦੇ ਨਾਮੀ ਨਾਲੋਂ ਵੀ ਬੜਾ। ਹੁਣ ਇਹ ਨਾਮ ਹੀ ਹੈ ਸਾਹਮਣੇ ਪ੍ਰਕਾਸ਼, ਯਾਨੀ ਨਾਮ ਦੀ ਮਹੱਤਤਾ ਜਿਹੜਾ ਸੱਜੇ ਪਾਸੇ ਚੌਂਕੀ ਡਾ ਕੇ ਵਿਛਾਈ ਕਰ ਦਿੱਤੀ। ਉਹ ਭਾਈ ਗੋਪਾਲੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚੌਂਕੀ ਤੇ ਬੈਠ ਗਿਆ, ਸੁਰਤ ਨੂੰ ਰੋਕ ਕੇ ਬਾਣੀ ਦੇ ਨਾਲ ਆਇਆ ਸਾਧ ਸੰਗਤ। ਜਦ ਸੁਰਤ ਬਾਣੀ ਦੇ ਨਾਲ ਲੱਗ ਜਾਵੇਗੀ ਮਨ ਆਪੇ ਹੀ ਇਕਾਗਰ ਹੋ ਜਾਏਗਾ। ਸਾਡਾ ਮਨ ਇਕਾਗਰ ਕਿਉਂ ਨਹੀਂ ਹੁੰਦਾ ਹੈ? ਬਾਣੀ ਜ਼ਰੂਰ ਪੜ੍ਹਨੇ ਆ, ਪੜ੍ਹਨੀ ਵੀ ਚਾਹੀਦੀ ਹੈ, ਪਰ ਲਗਾ ਮਾਤਰਾ ਦਾ ਧੇ ਕਰਨਾ ਚਾਹੀਦਾ। ਜਿਹੜਾ ਆਪਣਾ ਖਿਆਲ ਆ ਨਾ ਜਿਹਨੂੰ ਮਨ ਕਹਿੰਦੇ ਨੇ, ਉਹ ਲਗਾ ਮਾਤਰਾ ਤੇ ਫੇਰ ਕੇ ਪੜੇਗਾ, ਆਪੇ ਹੀ ਅਰਥ ਬਣੀ ਜਾਵੇਗਾ। ਬਾਣੀ ਦਾ ਅਰਥ ਆਪੇ ਹੀ ਬਣੇ ਜਾਵੇਗਾ, ਉਪਾਰਤ ਹੈ ਧੇ ਦੇ ਵਿੱਚ। ਇਹ ਸਾਧ ਸੰਗਤ ਜੀ ਬੈਠ ਗਿਆ ਚੌਂਕੜਾ ਮਾਰ ਕੇ, ਨੇਤਰ ਮੀਚਲੇ, ਬਾਣੀ ਕੰਠੇ ਸੀ, ਸ਼ੁਰੂ ਕਰ ਦਿੱਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੇ ਨਿਰਗੁਣ ਦਾ ਮੰਦਰ ਹੈ, ਸ਼ੁਰੂ ਕਰ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੁਰਤ ਰੋਕ ਲਈ ਗੁਰੂ। ਸਮਸ਼ਟੀ ਵਿਆਸ਼ਟੀ ਅਸਤੂਲ ਸੂਖਮ ਕਾਰਨ ਪ੍ਰਪੰਚ ਸਾਰਿਆਂ ਚ ਸੁਰਤ ਨੂੰ ਖਿੱਚ ਲਿਆ। ਉਹ ਜੋ ਨਿਰਾਕਾਰ ਪਰਮੇਸ਼ਰ ਦਾ ਦੇਸ਼, ਉੱਥੇ ਸੁਰਤ ਨੂੰ ਲੈ ਗਏ ਸਾਧ ਸੰਗਤ ਬੈਠ ਗਏ, ਸਮਾਧੀ ਲੱਗ ਗਈ, ਬਾਣੀ ਪੜ੍ਹੀ ਜਾਂਦਾ ਸਿੱਖ ਸਾਰੀ ਜਪਜੀ ਸਾਹਿਬ ਪੜ੍ਹਦਾ ਪੜ੍ਹਦਾ ਸਲੋਕ ਕੋਲ ਚਲਿਆ ਗਿਆ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੋਚਿਆ ਵੀ ਸਿੱਖ ਨੇ ਕੋਈ ਫੁਰਨਾ ਨਹੀਂ ਕਰਿਆ, ਇਹਨੇ ਤਾਂ ਕੁਛ ਮੰਗਿਆ ਨਹੀਂ, ਦਈਏ ਕੀ ਇਸ ਨੂੰ? ਵਸਤੂ ਤਾਂ ਇਹਨੇ ਮੰਗੀ ਨਹੀਂ ਕੋਈ। ਸੋਚਦਿਆਂ ਸੋਚਦਿਆਂ ਮਨ ਦੇ ਨਾਲ ਫੈਸਲਾ ਕਰ ਲਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਵੀ ਇਹਨੇ ਕੋਈ ਵਸਤੂ ਮੰਗੀ ਨਹੀਂ ਹੈ ਤੇ ਹੁਣ ਇਸ ਨੂੰ ਇਉਂ ਕਰੀਏ, ਇਸ ਨਿਰਿਕਸ਼ਤਾ ਦਾ ਫਲ ਇਸ ਨੂੰ ਦਾਤਾ ਹੀ ਬਣਾ ਦਈਏ। ਦਾਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਵੀ ਇਸ ਨੂੰ ਸਲੋਕ ਰਹਿੰਦਾ, ਸਲੋਕ ਦਾ ਭੋਗ ਪਾਇਆ ਜਾਏਗਾ। ਮਹਾਰਾਜ ਜੀ ਨੇ ਗੋਡਾ ਹਿਲਾਇਆ, ਇੱਥੇ ਬਹਾਲ ਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰੀ ਸ਼ਕਤੀ ਇਹਦੇ ਚ ਭਰ ਦਿਆਂਗੇ, ਸਿੱਖ ਨੂੰ ਦਾਤਾ ਬਣਾ ਦਿਆਂਗੇ। ਦੇਖੋ ਇਹ ਨਿਰਿਕਸ਼ਤਾ ਦਾ ਫਲ ਹੈ ਗੁਰੂ ਕੋ, ਜਿੱਥੇ ਇੱਛਾ ਉੱਥੇ ਦਾ ਪਦਾਰਥ ਮਿਲੇ ਹੀ ਜਾਣਾ ਨਾ। ਗੁਰੂ ਦੇ ਘਰ ਚ ਕੋਈ ਪਦਾਰਥਾਂ ਦਾ ਘਾਟਾ ਨਹੀਂ ਹੈ, ਸਭ ਤੋਂ ਬੜਾ ਪਦਾਰਥ ਦਾ ਮੁਕਤ ਹੋਇਆ ਗੁਰੂ ਕੋਲ ਸਾਧ ਸੰਗਤ ਯਾਦ ਚ ਚਲਿਆ ਜਿਹੜਾ ਸਲੋਕ ਦੇ ਉਹ ਗੋਪਾਲਾ। ਜਦ ਮਹਾਰਾਜ ਜੀ ਨੇ ਗੋਡੇ ਲਾਏ ਕਿਉਂ, ਜਦ ਮਹਾਂਪੁਰਸ਼ਾਂ ਦੀ ਸਮਾਧੀ ਲੱਗੀ ਹੁੰਦੀ ਹੈ ਸਰੀਰ ਸਿਥਲ ਹੋ ਜਾਂਦਾ ਹੁੰਦਾ, ਸਿਥਲ ਕੀ ਸੁੰਨ ਹੋ ਜਾਂਦਾ ਹੁੰਦਾ, ਯਾਨੀ ਭੁੱਲ ਜਾਂਦਾ, ਸੌ ਜਾਂਦਾ ਜਿਹਨੂੰ ਕਹਿੰਦੇ। ਫਿਰ ਮਹਾਂਪੁਰਸ਼ ਸੁਰਤ ਸਰੀਰ ਚ ਲਿਆ ਕੇ ਫਿਰ ਉਹ ਅੰਗਾਂ ਨੂੰ ਹਿਲਾਉਂਦੇ ਹੁੰਦੇ ਨੇ। ਇਉਂ ਜਦ ਮਹਾਰਾਜ ਜੀ ਨੇ ਗੋਡਾ ਹਿਲਾਇਆ ਤਾਂ ਉਸ ਦੇ ਅੰਦਰ ਫੁਰਨਾ ਹੋ ਗਿਆ। ਕੀ ਫੁਰਨਾ ਹੋਇਆ? ਫੁਰਨਾ ਇਹ ਹੋਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੰਗ ਕਰਨਾ ਸੀ ਗੁਰੂ, ਜੰਗ ਕਾਲਾ ਦੀ ਜ਼ੁਲਮ ਦੂਰ ਕਰਨਾ ਸੀ, ਉਹਨਾਂ ਨੂੰ ਕੋਈ ਜਨਾਬ ਦੱਸਣਾ ਸੀ ਵੀ ਇਉਂ ਜ਼ੁਲਮ ਕਰੀਦਾ ਹੁੰਦਾ ਜਾਂ ਮਹਾਰਾਜ ਦੀ ਸ਼ਹੀਦੀ ਹੋਈ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਇਹ ਹੁਕਮ ਦੀ ਸੰਗਤਾਂ ਨੂੰ ਬਈ ਘੋੜੇ ਤੇ ਜਿਹੜਾ ਸ਼ਸਤਰ ਲੈ ਕੇ ਆਵੇਗਾ ਉਸ ਤੇ ਗੁਰੂ ਸਾਹਿਬ ਦੀ ਬਹੁਤ ਖੁਸ਼ੀ ਹੋਵੇਗੀ। ਬਹੁਤ ਕੀਮਤੀ ਘੋੜੇ, ਕੋਈ ਸਿੱਖ ਸੀ ਉਸ ਨੇ 5 ਘੋੜੇ ਲਿਆਂਦੇ ਰਾਖ ਦੇ, ਬਹੁਤ ਆਲਾ ਘੋੜੇ ਦਸੌਂਦ ਦੇ, ਉਹ ਲਿਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਦਿੱਤੀ ਘੋੜਿਆਂ ਨੇ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਤਾਂ ਘੋੜਾ ਆਪਣੀ ਸਵਾਰੀ ਵਾਸਤੇ ਰੱਖ ਲਿਆ, ਇੱਕ ਘੋੜਾ ਪੈਦੇ ਖਾਂ ਨੂੰ ਦੇ ਦਿੱਤਾ ਜਿਹੜਾ ਉਹ ਪਠਾਨ ਰੱਖਿਆ ਹੋਇਆ ਸੀ, ਇੱਕ ਘੋੜਾ ਬਾਬੇ ਗੁਰਦਿੱਤੇ ਨੂੰ ਦੇ ਦਿੱਤਾ ਸੀ ਆਪਣੇ ਬੜੇ ਸਾਹਿਬਜ਼ਾਦੇ, ਇੱਕ ਘੋੜਾ ਦੇ ਦਿੱਤਾ ਤੇ ਬਿਰੀ ਚੰਦ ਜਿਹੜਾ ਸੂਰਮਾ ਪਹਿਲਾਂ ਚੋਰੀ ਕਰਦਾ ਹੁੰਦਾ ਗੁਰਮੁਖ ਚੋਰ ਸੀ, ਜਦ ਗੁਰੂ ਦੇ ਸ਼ਰਣੀ ਲੱਗਾ ਫਿਰ ਉਹ ਸੂਰਮਿਆਂ ਚ ਉਹ ਚੋਟੀ ਦਾ ਸੂਰਮਾ ਹੋਇਆ ਸਾਧ ਸੰਗਤ, ਜਿਸ ਤਰ੍ਹਾਂ ਕਲਗੀ ਧਰਮ ਮਹਾਰਾਜ ਦੇ ਸਮੇਂ ਦੇ ਵਿੱਚ ਉਹਦੇ ਚ ਸੂਰਮਾ ਹੋਇਆ ਹੈ, ਇੱਕ ਰਸੀ ਸੂਰਮਾ ਹੁੰਦਾ ਇੱਕ ਅੱਠ ਰਸੀ ਸੂਰਮਾ ਹੁੰਦਾ ਹੈ। ਕਹਿੰਦੇ ਜਿਹੜਾ ਰਸੀ ਸੂਰਮਾ ਨਾ ਉਹ ਕਹਿੰਦੇ ਹਜ਼ਾਰਾਂ ਦਾ ਮੁਕਾਬਲਾ ਕਰਦਾ, ਜਿਹੜਾ ਆਪ ਰਸੀ ਹੈ ਉਹ ਕਹਿੰਦੇ ਲੱਖਾਂ ਦਾ ਕਰਦਾ। ਤਾਂ ਹੀ ਕਲਗੀ ਧਰਮ ਮਹਾਰਾਜ ਜੀ ਨੇ ਕਿਹਾ ਸੀ ਨਾ 1,25,000 ਸੇ ਏਕ ਲੜਾਉਂ, ਉਹ ਸੂਰਮੇ ਵਾਲੇ ਕਿਹਾ ਜੀ, ਉਹ ਸੂਰਮੇ ਸੀਗੇ ਮਹਾਰਾਜ ਜੀ ਕੋਲ, 1,25,000 ਸੇ ਏਕ ਲੜਾਉਂ ਤਵੀ ਗੋਬਿੰਦ ਸਿੰਘ ਨਾਮ ਕਹਾਉਂ, ਕਰਕੇ ਦਿਖਾਇਆ ਨਾ ਸੱਚਾ ਗੁਰੂ ਕੌਣ ਕਰ ਦੇਗਾ। ਤਾਕਤ ਗਾਲੀ ਕੀ ਅੰਮ੍ਰਿਤ ਦੀ, ਅੰਮ੍ਰਿਤ ਦੇ ਵਿੱਚ ਬਹੁਤ ਤਾਕਤ ਹੈ ਗੁਰੂ ਕੋਲ। ਜਦ ਉਹ ਇੱਕ ਘੋੜਾ ਖੜਾ ਤਬੇਲੇ ਵਿੱਚ 1,25,000 ਦੀ ਕਾਠੀ ਹੈ ਚਾਂਦੀ ਦੀ, ਚਿੱਤਰਕਾਰੀ ਕਰੀ ਹੋਈ ਆ ਕਾਠੀ, ਉਸ ਭਾਈ ਗੋਪਾਲੇ ਦਾ ਇਹ ਫੁਰਨਾ ਹੋਇਆ ਬਈ ਮੈਂ ਇਸ ਉਹ ਘੋੜਾ ਮਹਾਰਾਜ ਜੀ ਮੈਨੂੰ ਦੇ ਦੇਣ, ਦੇਣਾ ਤਾਂ ਬਹੁਤ ਕੁਛ ਸੀ, ਦੇਣਾ ਉਸ ਟਾਈਮ ਦੀ ਜਦ ਨਿਰਿਕਸ਼ਤਾ ਦੇ ਅੰਦਰ। ਖੈਰ ਮਹਾਰਾਜ ਜੀ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠ ਗਏ। ਅਖੀਰੀ ਪੰਕਤੀ ਆਈ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ, ਸਿਰ ਨਵਾ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਕਹੇ ਸਿੱਖਾ ਅਸੀਂ ਤਾਂ ਤੈਨੂੰ ਬਹੁਤ ਵੱਡੀ ਦਾਤ ਦੇਣ ਲੱਗੇ ਸਾਂ, ਜੇ ਤੂੰ ਇੱਛਾ ਨਾ ਕਰਦਾ ਨਾ ਤੈਨੂੰ ਤਾਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਦਾ ਜਾਨ ਨਸ਼ੀਨ ਬਣਾ ਦੇਣਾ ਸੀ। ਐ ਸਿੱਖਾ ਘੋੜਾ ਵੀ ਉਹਦਾ 1,25,000 ਦਾ ਹੈ ਪਰ ਨਹੀਂ, ਘੋੜਾ ਤਾਂ ਘੋੜਾ ਹੀ ਹੈ ਗੁਰੂ ਕੋ। ਇਤਨਾ ਜਿਹੜਾ ਨਿਰਿਕਸ਼ਿਤ ਪੁਰਸ਼ ਹੈ ਉਸ ਦੇ ਵਿੱਚ ਇਤਨੀ ਹੀ ਤਾਕਤ ਹੁੰਦੀ ਆ, ਉਹ ਰੇਹੂ ਸਾਹਿਬ ਵਾਲੇ ਸੰਤ ਮਹਾਰਾਜ ਬਹੁਤ ਨਿਰਿਕਸ਼ਿਤ ਮੂਰਤੀ ਸੀ ਗੁਰਮੁਖੋ। ਕਹਿ ਮੇਰੀ ਗੱਲ ਸਿਖਾੜੀ ਆ ਜਵਾਨ ਦੇ ਨਾਲ, ਜਦ ਉਹਦੇ ਉੱਤੋਂ ਦੀ ਵਿਚਰਨਾ ਹੋਵੇ ਫਿਰ ਪਤਾ ਲੱਗਦਾ ਵੀ ਕਿਤਨੀ ਮੁਸ਼ਕਿਲ ਹੈ। ਉਹ ਬੰਦਗੀ ਦਾ ਸਦਕਾ ਸਾਰੀ ਦੁਨੀਆਂ ਦੇ ਵਿੱਚ ਹੋਊਗਾ ਵੀ ਰੇਲੂ ਸਾਹਿਬ ਮਹਾਂਪੁਰਸ਼ ਰਹਿੰਦੇ ਨੇ। ਪਟਿਆਲੇ ਵਾਲਾ ਰਾਜਾ ਭੁਪਿੰਦਰ ਸਿੰਘ, ਤੇ ਉਸ ਨੂੰ ਵੀ ਪਤਾ ਲੱਗਿਆ, ਉਸਨੇ ਕਿਹਾ ਵੀ ਬਹੁਤ ਸੋਚ ਸੁਣੀ ਗਿਆ ਵੀ ਚਲੋ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ, ਦੇਖੀਏ ਕਿਹੋ ਜਿਹੇ ਮਹਾਂਪੁਰਸ਼ ਨੇ। ਇਸੇ ਤਰ੍ਹਾਂ ਹੀ ਹੁੰਦਾ ਗੁਰਮੁਖ, ਜਦ ਮਹਾਂਪੁਰਸ਼ਾਂ ਦੀ ਸੋਭਾ ਕਾਹਦੀ ਹੁੰਦੀ ਹੈ, ਸਰੀਰ ਦੀ ਹੈ ਕੋਈ ਨਹੀਂ, ਸਰੀਰ ਦੇ ਸੰਬੰਧ ਕਰਕੇ ਉਹਨਾਂ ਦਾ ਨਾਮ ਜਪਿਆ ਹੁੰਦਾ, ਸੋਭਾ ਦਾ ਨਾਮ ਨਹੀਂ ਹੈ ਗੁਰਮੁਖ। ਤਾਂ ਹੀ ਦੱਸਿਆ ਨਾਮ ਜਪਤ ਨੀਚ ਚੌਂ ਕੁੰਟ ਜਾਤੇ, ਸਭ ਨਾਮ ਦੀ ਮਹੱਤਤਾ ਗੁਰਮੁਖ। ਰਾਜਾ ਸਮੇਤ ਵਜ਼ੀਰਾਂ ਨੇ ਅਹਿਲਕਾਰ ਹੁੰਦੇ ਨੇ ਰਾਜਾ ਦੇ ਨਾਲ, ਉਹ ਤਾਂ ਬਹੁਤ ਕੋਈ ਇਹ ਜੇ ਕੰਮਾਂ ਵਾਲਾ ਹੀ ਰਾਜਾ ਸੀਗਾ। ਉਸ ਟਾਈਮ ਦੇ ਵਿੱਚ ਮੋਟਰ ਰਾਜਿਆਂ ਕੋਲ ਹੁੰਦੀ ਸੀ। ਰੇਲੂ ਸਾਹਿਬ ਆ ਗਿਆ, ਸੰਤ ਮਹਾਰਾਜ ਜੀ ਦੇ ਕੋਲ ਉਸ ਟਾਈਮ ਬਹੁਤੀ ਸੰਗਤ ਨਹੀਂ ਸੀ, ਸਾਰਾ ਕਾਰੋਬਾਰ ਆਪ ਹੀ ਕਰਦੇ, ਹਲ ਵੀ ਆਪ ਵਾਹੁੰਦੇ, ਜੋ ਵੀ ਖੇਤੀ ਪੱਤੀ ਦਾ ਕੰਮ ਹੈ ਸਾਰਾ ਆਪ ਕਰਦੇ, ਬਾਹਰੋਂ ਚਾਰਾ ਨੀਰਾ ਉਹ ਵੀ ਵੱਢ ਕੇ ਲਿਆਉਂਦੇ, ਫਿਰ ਉਸਦਾ ਟੋਕਾ ਕਰਕੇ ਪਸ਼ੂਆਂ ਨੂੰ ਪਾਉਂਦੇ। ਚਾਹੇ ਬਾਹਰਲੇ ਪਾਸੇ ਮੋਟਰ ਕਢਾ ਦਿੱਤੀ, ਸੰਤ ਮਹਾਰਾਜ ਜੀ ਸਾਦਾ ਲਿਬਾਸ ਹੈ ਖੱਦਰ ਦਾ, ਖੱਦਰ ਦੀ ਚਾਦਰ ਰੱਖਦੇ ਸਨ, ਖੱਦਰ ਦਾ ਹੀ ਕਮੀਜ਼ ਰੱਖਦੇ ਸੀ ਸਾਧ ਸੰਗਤ। ਸੰਤ ਮਹਾਰਾਜ ਨੇ ਕਦੇ ਰਜਾਈ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ। ਐਵੇਂ ਵਸਤਾ ਨਹੀਂ ਪ੍ਰਾਪਤ ਹੁੰਦੀ ਹੁੰਦੀ ਗੁਰਮੁਖੋ। ਉਹ ਰਾਜਾ ਆ ਗਿਆ, ਮਹਾਰਾਜ ਜੀ ਟੋਕਾ ਕਰਦੇ, ਟੋਕਾ ਕਰਨ ਵਾਲੀ ਦਾਤੀ ਵੀ ਫੱਟੀ ਦੇ ਵਿੱਚ ਦੰਦਿਆਂ ਵਾਲੀ ਲਵਾਈ ਹੁੰਦੀ ਸੀ। ਜਿਹੜਾ ਰੁੱਖ ਹੁੰਦਾ ਸੀ ਮੇਥਿਆਂ ਦਾ ਚਰੀ ਦਾ, ਉਹ ਫਿਰ ਐਂ ਉਰੇ ਨੂੰ ਖਿੱਚੀ ਜਾਂਦਾ ਸੀ ਆਪਣੇ ਕੰਨੀ, ਟੋਕਾ ਕਰਦੇ ਨੇ ਕਿਸੇ ਰੰਗ ਦੇ ਵਿੱਚ ਬੈਠੇ, ਜਿਹੜਾ ਰੰਗ ਆ ਉਹ ਕਿਤੇ ਹੋਰ ਹੈ, ਹੱਥਾਂ ਪੈਰਾਂ ਦੇ ਨਾਲ ਟੋਕਾ ਕਰਦੇ ਨੇ। ਉਹ ਰਾਜਾ ਆ ਕੇ ਬੋ ਖੜ ਗਿਆ, ਕਹਿਣ ਲੱਗੇ ਬਾਬਾ ਜੀ, ਕਹਿੰਦੇ ਆਓ ਗੁਰਮੁਖ, ਕਿੱਥੋਂ ਆਏ ਹੋ? ਅਹਿਲਕਾਰਾਂ ਨੇ ਦੱਸਿਆ ਵਜ਼ੀਰਾਂ ਨੇ ਜੀ ਪਟਿਆਲੇ ਵਾਲਾ ਰਾਜਾ ਏ। ਕਹਿਣ ਲੱਗੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਇਆ। ਮਹਾਂਪੁਰਸ਼ ਕਿੱਥੇ ਨੇ? ਡੇਰੇ ਡੇ ਰਹਿਣ ਵਾਲੇ ਨੇ ਬੰਦਾ ਦੇ। ਸੰਤ ਮਹਾਰਾਜ ਕਹਿੰਦੇ ਭਾਈ ਬਾਹਰ ਨੂੰ ਗਏ ਹੋਏ ਨੇ, ਆ ਜਾਣਗੇ, ਕਣਕ ਤੇ ਬੈਠ ਜਾਓ, ਦੇਖੋ ਨਿਰਿਸ਼ਤਾ ਹੈ ਕਿਸੇ ਦੇ ਵਿੱਚ, ਹੋ ਨਹੀਂ ਸਕਦੀ ਗੁਰੂ ਕੇ। ਇਸ ਨੂੰ ਸਿੱਖ ਕਹਿੰਦੇ ਨੇ, ਸਿੱਖੀ ਹੈ ਬਹੁਤ ਔਖੀ ਗੁਰਮੁਖੋ। ਕਹਿੰਦੇ ਖੰਡੇ ਦੀ ਧਾਰ ਤੇ ਆਦਮੀ ਤੁਰ ਸਕਦਾ, ਪਰ ਸਿੱਖੀ ਦੇ ਵਿੱਚ ਚੱਲਣਾ ਬਹੁਤ ਔਖਾ ਹੈ। ਪੜੋ ਪ੍ਰੇਮ ਨਾਲ ਇੱਕ ਸ਼ਬਦ ਵੀ ਪੜੋ, ਫਿਰ ਗਾਂ ਚੱਲਾਂਗੇ।
ਅੰਮ੍ਰਿਤ ਵੀ ਛਕਿਆ ਖੰਡੇ ਦੀ ਧਾਰ ਸਿੱਖੀ ਸਿੱਖੀ ਆ ਬੰਦ ਜੀ ਤਾਰਨਾ।
ਸਿੱਖੀ ਦੀ ਪਾਲਣਾ ਕਰਦੇ ਨੇ ਜਾਣੀ ਜੋ ਅਸੂਲ ਨੇ ਸਿੱਖੀ ਦੇ। ਅੱਜ ਸਵੇਰੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਇਆ, 550 ਪ੍ਰਾਣੀ ਨੇ ਅੰਮ੍ਰਿਤ ਪਾਨ ਕੀਤਾ। ਸਿੱਖੀ ਦੇ ਅਸੂਲ ਹੁੰਦੇ ਨੇ ਗੁਰਮੁਖੋ, ਪੰਜ ਤਾਂ ਕਿਰਾਇਤਾਂ ਹੁੰਦੀਆਂ ਨੇ, ਪੰਜ ਹੁੰਦੀਆਂ ਨੇ ਰਹਿਤਾਂ। ਕਿਰਾਇਤਾਂ ਕਿਹੜੀਆਂ ਨੇ ਪੰਜ? ਪਹਿਲੀ ਕਿਰਾਇਤ ਹੈ ਮਾਸ ਤੇ ਸ਼ਰਾਬ ਨਹੀਂ ਵਰਤਣਾ। ਦੂਸਰੀ ਕਿਰਾਇਤ ਹੈ ਸਰੀਰ ਦੇ ਉੱਤੋਂ ਕੋਈ ਰੋਗ ਨਹੀਂ ਲਾਉਣਾ ਹੈ। ਤੀਸਰੀ ਕਿਰਾਇਤ ਹੈ ਆਪਣੇ ਕਾਲਾਲੀ ਤੋਂ ਬਗੈਰ ਕਿਸੇ ਕੰਨੀ ਮਾੜੀ ਨਿਗਾਹ ਨਹੀਂ ਦੇਖਣਾ ਹੈ। ਚੌਥੀ ਕਿਰਾਇਤ ਹੈ ਬੇ ਅੰਮ੍ਰਿਤੀ ਦਾ ਜੂਠਾ ਨਹੀਂ ਕਦੇ ਵੀ ਖਾਣਾ ਹੈ। ਪੰਜਵੀਂ ਕਿਰਾਇਤ ਹੈ ਹੁੱਕਾ ਤੰਬਾਕੂ ਆ ਖੈਣੀ ਨੂੰ ਕਹਿੰਦੇ ਨੇ, ਇਹਨੂੰ ਕਦੇ ਨਹੀਂ ਵਰਤਣਾ ਕਰੂੰਗਾ। ਜਿਹੜਾ ਇਹਨਾਂ ਕਿਰਾਇਤਾਂ ਨੂੰ ਛੱਡ ਦੇਵੇਗਾ ਨਾ, ਫਿਰ ਅੱਗੇ ਉਹ ਰਹਿਤਾਂ ਨੇ ਜਿਹੜੀਆਂ ਉਹ ਧਾਰਨ ਕਰ ਲਵੇਗਾ। ਰਹਿਤ ਕੀ ਹੈ? ਪੰਜ ਕਕਾਰ ਨੇ ਕਲਗੀ ਧਰਮਾਨ ਨੇ ਜਿਹੜੇ ਸਿੱਖਾਂ ਨੂੰ ਧਾਰਨ ਕਰਾਏ ਸਨ। ਕੇਸ ਨੇ ਸਰੀਰ ਦੇ ਨਾਲ, ਫਿਰ ਕੰਘਾ, ਫਿਰ ਕਿਰਪਾਨ, ਫਿਰ ਕੜਾ, ਫਿਰ ਕਸ਼ਹਿਰਾ, ਇਹ ਪੰਜ ਕਕਾਰ ਨੇ। ਇਹ ਸਰੀਰ ਤੋਂ ਕਦੇ ਦੂਰ ਨਹੀਂ ਕਰਨੇ ਹਨ। ਹੋਰ ਵੀ ਬਹੁਤ ਹਦਾਇਤਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਅੰਮ੍ਰਿਤ ਦੇ ਵਿੱਚ ਸੁਣਾਈਆਂ ਜਾਂਦੀਆਂ ਨੇ। ਹੁਣ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ, ਯਾਨੀ ਉਹਨਾਂ ਨੇ ਸੰਸਕਾਰ ਅੰਮ੍ਰਿਤ ਦਾ ਲੈ ਲਿਆ ਉਹਨਾਂ ਨੇ, ਹੁਣ ਅੱਗੇ ਨਾਮ ਅੰਮ੍ਰਿਤ ਲੈਣਾ ਉਹਨਾਂ ਨੇ। ਨਾਮ ਅੰਮ੍ਰਿਤ ਲੈ ਕੇ ਫਿਰ ਨਾਮ ਦੀ ਕਮਾਈ ਕਰਨੀ ਹੈ। ਜਦ ਕਮਾਈ ਕਰੇਗਾ ਉਸ ਕਮਾਈ ਦੇ ਵਿੱਚੋਂ ਇੱਕ ਇਸ ਨੂੰ ਰਸ ਪੈਦਾ ਹੋਵੇਗਾ, ਦੋ ਇੱਕ ਇਸ ਨੂੰ ਵਸਤਾ ਪੈਦਾ ਹੋਵੇਗੀ। ਕਿਹੜੀ ਵਸਤਾ? ਇਹ ਫਿਰ ਵੇਦ ਵਸਤਾ ਦੇ ਵਿੱਚ ਚਲਿਆ ਜਾਵੇਗਾ, ਯਾਨੀ ਜਿਹਨੂੰ ਨਿਰੀਖਤ ਕਹਿੰਦੇ। ਹੌਲੀ ਹੌਲੀ ਜਗਿਆਸੂ ਨੇ ਅੱਗੇ ਨੂੰ ਜਾਣਾ। ਆਓ ਸੰਤ ਮਹਾਰਾਜ ਜੀ ਸਾਧ ਸੰਗਤ ਰਾਜਾ ਸਾਹਮਣੇ ਖੜਾ, ਜਿਹੜਾ ਤਾਂ ਸਰੀਰ ਮੰਨਦਾ ਆਪਣੇ ਆਪ ਨੂੰ, ਉਹ ਤਾਂ ਮਾਣ ਨੂੰ ਵੀ ਚਾਹੇਗਾ, ਵਡਿਆਈ ਨੂੰ ਵੀ ਚਾਹੇਗਾ, ਹੋਰ ਵੀ ਗੱਲਾਂ ਚਾਹੇਗਾ ਸਰੀਰ ਦੇ ਸੰਬੰਧ ਕਰਕੇ ਨੇ। ਜਿਹੜਾ ਆਤਮਵਾਦੀ ਹੋਵੇਗਾ ਨਾ ਗੁਰਸਿੱਖ, ਉਹ ਨੀ ਇਹ ਗੱਲ ਚਾਹੇਗਾ ਕਰੂੰ, ਉੱਥੇ ਹੈ ਹੀ ਨੀ, ਹੁਰਨਾ ਹੀ ਨਹੀਂ ਉੱਥੇ ਕਰੂੰ। ਇਉਂ ਬੈਠੇ ਨੇ ਟੋਕਾ ਕਰਦੇ ਨੇ। ਉਹ ਰਾਜੇ ਨੂੰ ਕਹਿਣ ਲੱਗੇ ਭਾਈ ਮਹਾਤਮਾ ਬਾਹਰ ਨੂੰ ਗਏ ਹੋਏ ਨੇ, ਉਹ ਪਲੰਗ ਤੇ ਬੈਠ ਲਓ, ਮੌਜ ਦੇ ਵਿੱਚ ਆਪਣਾ ਉਸੇ ਤਰ੍ਹਾਂ ਹੀ ਟੋਕਾ ਕਰੀ ਜਾਂਦੇ। ਰਾਮਪੁਰ ਤੋਂ ਕੋਈ ਪ੍ਰੇਮੀ ਆਇਆ, ਸੰਤ ਮਹਾਰਾਜ ਨੇ ਦੇਖ ਲਿਆ ਵੀ ਹੁਣ ਸਾਨੂੰ ਜਾਹਰ ਕਰੇਗਾ, ਟੋਕਾ ਛੱਡ ਦਿੱਤਾ, ਨਲਕਾ ਦੀ ਪੰਛਨਾ ਨਾ ਕਰਨ ਲੱਗ ਗਏ। ਉੱਥੇ ਉਹ ਜਾਂ ਰਾਜੇ ਦੇ ਕੋਲ ਨਹੀਂ ਲੱਖਣ ਲੱਗਿਆ, ਤਾਂ ਰਾਜਾ ਕਹਿਣ ਲੱਗਿਆ ਵੀ ਇੱਥੇ ਦੇ ਜਿਹੜੇ ਮਹਾਂਪੁਰਸ਼ ਨੇ ਇਸ ਸਥਾਨ ਦੇ ਉਹ ਕਿੱਥੇ ਨੇ? ਉਹ ਪ੍ਰੇਮੀ ਕਹਿਣ ਲੱਗਿਆ ਸਾਹਮਣੇ ਨਲਕੇ ਤੇ ਪੰਛੀਆਂ ਦਾ ਉਹੀ ਤਾਂ ਕਰਦੇ ਨੇ ਤੁਹਾਡੇ ਕੋਲ। ਜਾਂ ਇਤਨੀ ਗੱਲ ਰਾਜੇ ਨੇ ਸੁਣੀ ਸਾਧ ਸੰਗਤ ਨਾਲ, ਇਤਨਾ ਬੜਾ ਕਠਿਨ ਰਾਜਾ ਸੀ ਉਹਦੇ ਅੱਖਾਂ ਦੇ ਵਿੱਚ ਉਤਰਾ ਪਤਰਾ ਪੀਜੂ ਡਿੱਗਣੇ ਸ਼ੁਰੂ ਹੋ ਗਏ। ਕਹਿੰਦੇ ਇਤਨੀ ਅਵਸਥਾ ਦਾ ਮਾਗ ਲਿਖੋਗੇ ਕਿਤਨੇ ਲਿਖੋ ਕੇ ਰੱਖ ਦੋ? ਨਹੀਂ ਗੁਰੂ ਕੋ ਮਾੜਾ ਜਿਹਾ ਛਾਣੇਦਾਰ ਆ ਜਾਵੇ ਡੇਰੇ ਦੇ ਵਿੱਚ ਸੜਕਾ ਦੇਣਾ ਸ਼ੁਰੂ ਹੋ ਜਾਂਦਾ ਸੜਕਾ, ਕੋਈ ਛਾਣੇਦਾਰ ਨੇ ਉਹਨਾਂ ਦਾ ਕੀ ਵਸਤਾ ਹੈ? ਕੋਈ ਸਿੱਖ ਦੀ ਸਿੱਖ ਤਾਂ ਇਤਨਾ ਬੇਪਰਵਾਹ ਹੁੰਦਾ ਗੁਰਮੁਖੋ, ਠੀਕ ਹੈ ਪ੍ਰੇਮ ਜ਼ਰੂਰ ਹੁੰਦਾ, ਇਹ ਨਹੀਂ ਹੁੰਦਾ ਵੀ ਉਹਨਾਂ ਦੇ ਵਿੱਚ ਹੰਕਾਰ ਹੈ। ਕਈ ਇਸ ਗੱਲ ਨੂੰ ਹੰਕਾਰ ਚ ਲੈ ਜਾਂਦੇ ਨੇ ਵੀ ਇਹ ਮਹਾਤਮਾ ਤਾਂ ਅੰਦਰ ਹੀ ਨਹੀਂ ਨਿਕਲਦੇ ਤਾਂ ਹੰਕਾਰ ਹੀ ਨੇ। ਨਹੀਂ ਨਹੀਂ, ਉਹ ਤੇਰੀ ਵਸਤਾ ਹੀ ਨਹੀਂ ਆਈ ਗੁਰਸਿੱਖਾ, ਤੂੰ ਪਰਖ ਹੀ ਨਹੀਂ ਸਕਦਾ ਮਹਾਤਮਾ ਦੀ ਵਸਤਾ ਨੂੰ, ਤੈਨੂੰ ਪਤਾ ਹੀ ਨਹੀਂ ਮਹਾਤਮਾ ਦੇ ਵਿੱਚ ਕੀ ਵਸਤਾ ਹੁੰਦੀ ਹੈ। ਉਹ ਬੇਪਰਵਾਹੀ, ਉਹ ਤਾਂ ਇੱਕ ਗੁਣ ਬਹੁਤ ਬੜਾ ਗੁਰੂ ਕੋ ਹਰ ਇੱਕ ਦੇ ਵਿੱਚ ਨਹੀਂ ਆ ਸਕਦਾ, ਜੇ ਆ ਜਾਵੇ ਤਾਂ ਫਿਰ ਪੂਰਨ ਅਵਸਥਾ ਦਾ ਮਾਲਕ ਹੋ ਜਾਵੇਗਾ। ਇਹ ਆਉਂਦਾ ਹੀ ਨਹੀਂ ਉਰੇ ਤਾਂ, ਜਿੰਨਾ ਚਿਰ ਆਪਣੇ ਆਪ ਨੂੰ ਸਰੀਰ ਸਮਝਦਾ ਪਹਿਲਾਂ ਆਉਣੀ ਨਹੀਂ, ਵਸਤਾ ਹੀ ਨਹੀਂ ਆ ਸਕਦਾ। ਜਾਂ ਆਤਮਾ ਦੇ ਵਿੱਚ ਭੇਦ ਹੋ ਜਾਏਗਾ, ਫਿਰ ਇਹ ਹੀ ਨਹੀਂ ਸਰੀਰ ਉੱਥੇ, ਫਿਰ ਸਰੀਰ ਹੈ ਹੀ ਨਹੀਂ, ਫਿਰ ਤਾਂ ਆਤਮਾ ਹੀ ਆ ਗੁਰੂ। ਅਹੇ ਜਿਹੜੇ ਗੁਰਸਿੱਖ ਮਹਾਂਪੁਰਸ਼ ਕਰ ਜਾ ਕੇ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ, ਕਹਿਣ ਲੱਗੇ ਭਾਈ ਆਓ ਉੱਧਰ ਦਰਬਾਰ ਸਾਹਿਬ ਹੈ, ਮਹਾਰਾਜ ਤਾਂ ਉੱਧਰ ਨੇ। ਰਾਜੇ ਨੂੰ ਨਾਲ ਲੈ ਲਿਆ ਮਹਾਂਪੁਰਸ਼ਾਂ ਨੇ, ਦਰਬਾਰ ਸਾਹਿਬ ਚਲੇ ਗਏ, ਜਾ ਕੇ ਨਮਸਕਾਰ ਕਰੀ ਬੈਠ ਗਏ, ਰਾਜਾ ਵੀ ਬੈਠ ਗਿਆ। ਗ੍ਰੰਥੀ ਸਿੰਘ ਨੂੰ ਕਹਿਣ ਲੱਗੇ ਵੀ ਮਹਾਰਾਜ ਜੀ ਦਾ ਹੁਕਮ ਸੁਣਾ। ਹੁਕਮ ਸਾਧ ਸੰਗਤ ਜਹੀ ਜੀ ਵਸਤਾ ਦਾ ਗੁਰਸਿੱਖ ਹੋਵੇਗਾ ਨਾ, ਉਹੀ ਜੀ ਵਸਤਾ ਦਾ ਮਹਾਰਾਜ ਜੀ ਦੱਸਣਗੇ ਵੀ ਇਹ ਗੁਰਸਿੱਖ ਦੀ ਇਹੀ ਜੀ ਵਸਤਾ। ਜਦ ਗੁਰੂ ਨੀ ਦੱਸੇਗਾ ਗੁਰਸਿੱਖ ਦੀ ਵਸਤਾ ਨੂੰ, ਹੋਰ ਕੌਣ ਦੱਸੇਗਾ? ਗੁਰੂ ਦੱਸੋ ਕੌਣ ਦੱਸੂਗਾ ਫਿਰ? ਉਹ ਤਾਂ ਸਾਰੇ ਅਲਪੱਗ ਨੇ। ਦੱਸੋ ਜੇ ਗੁਰੂ ਨੀ ਸਿੱਖ ਦੀ ਵਸਤਾ ਨੂੰ ਜਾਣ ਕਰੇਗਾ, ਹੋਰ ਕੌਣ ਕਰੇਗਾ? ਜਿੰਨੀਆਂ ਭਗਤਾਂ ਗੁਰਸਿੱਖਾਂ ਦੀਆਂ ਮਹਾਰਾਜ ਜੀ ਨੇ ਇਹ ਵਸਤਾ ਜਾਣ ਕਰੀ ਨੇ ਵੀ ਇਹੀ ਜੀ ਵਸਤਾ ਦਾ ਹੈ ਜਾਂ ਗੁਰਸਿੱਖ ਹੁੰਦਾ। ਉੱਥੇ ਫਿਰ ਬਾਕ ਆਇਆ ਗੁਰਮੁਖ, ਸੰਤ ਨੇ ਅਵਰ ਨਾ ਕਾਹੂੰ ਜਾਨੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਹੁਣ ਗੁਰਸਿੱਖ ਦੀ ਵਸਤਾ ਜਣਾਉਂਦੇ ਨੇ, ਪਰ ਲਿਖਿਆ ਹੋਇਆ ਤਾਂ ਸੰਤ ਹੈ ਇੱਥੇ ਗੁਰਮੁਖ। ਅੱਖਰਾਂ ਦਾ ਹੀ ਫਰਕ ਆ, ਵਸਤਾ ਦਾ ਨੀ ਫਰਕ ਹੁੰਦਾ। ਅੱਖਰ ਛੱਡ ਦਿਓ, ਜਿੰਨਾ ਚਿਰ ਅੱਖਰ ਨਹੀਂ ਛੱਡਾਂਗੇ ਆਪਣੀ ਵਸਤਾ ਨੀ ਆਵੇਗੀ ਉਹ। ਜਿੰਨਾ ਚਿਰ ਆਪਾਂ ਨਾਮ ਰੂਪ ਨੂੰ ਨੀ ਛੱਡਦੇ, ਦੱਸੋ ਕਿਵੇਂ ਗਾਹ ਹੋ ਜਾਵਾਂਗੇ? ਨਹੀਂ ਹੋ ਸਕਦੇ, ਬਹੁਤ ਮੁਸ਼ਕਲ ਹੈ। ਹੌਲੀ ਹੌਲੀ ਅੱਗੇ ਨੂੰ ਹੋ, ਥੋੜੇ ਥੋੜੇ ਤਾਹਾਂ ਨੂੰ ਛੱਡੋ। ਇਹ ਤਾਂ ਉਨੀਆਂ ਹੀ ਗੱਲਾਂ ਨੇ ਸਾਧ ਸੰਗਤ, ਸਿੱਖ ਦਾ ਤਾਂ ਬਹੁਤ ਉੱਚੀ ਮਜਲਾ ਜਿੱਥੇ ਸਿੱਖ ਨੇ ਜਾਣਾ। ਦੱਸਿਆ ਵੀ ਸੰਤ ਮੈਂ ਅਵਰ ਨਾ ਕਾਹੂੰ ਜਾਨੀ, ਕਦੇ ਮਹਾਂਪੁਰਸ਼ ਬਗੈਰ ਪਰਮੇਸ਼ਰ ਤੋਂ ਕਿਸੇ ਦੇ ਅੱਗੇ ਨਹੀਂ, ਕਿਸੇ ਨੂੰ ਨੀ ਉਹ ਜਾਣਦੇ। ਸਾਧ ਸੰਗਤ ਇੰਨੀ ਬੇਪਰਵਾਹੀ ਆ ਜਾਂਦੀ ਹੈ, ਪੜੋ ਪ੍ਰੇਮ ਨਾਲ ਹਰ ਇੱਕ ਦੇ ਵਿੱਚ ਨਹੀਂ ਆ ਸਕਦੀ। ਜਿਹੜਾ ਗੁਰਸਿੱਖ ਹੈ ਨਾ, ਸਾਧਨਾ ਸਾਹਿਤ ਹੈ, ਉਹਦੇ ਵਿੱਚ ਆਵੇਗੀ। ਪੜੋ ਗੁਰੂ ਘਰ ਦੇ ਵਿੱਚ ਬਹੁਤ ਬੇਪਰਵਾਹ ਸਿੱਖ ਹੋਏ ਨੇ, ਪੜੋ ਪ੍ਰੇਮ ਨਾਲ ਮਹਾਂਪੁਰਸ਼ ਵੀ ਬਹੁਤ ਹੋਏ ਨੇ, ਹੁਣ ਵੀ ਹੈਗੇ।
ਰੰਗ ਰੋਂਦੇ ਰੰਗਾਂ ਦੇ ਵਿੱਚ ਹੱਸਦੇ, ਰੰਗ
ਚੁਗਦੇ ਸਨ, ਇਤਨੀ ਤਪੱਸਿਆ ਸੀ ਉਹਨਾਂ ਦੀ ਗੁਰਮੁਖ। ਔਰ ਦਿੱਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਦਿੱਲੀ ਚ ਚਰਨ ਪਾਓ ਤੇ ਦਿੱਲੀ ਦੀਆਂ ਸੰਗਤਾਂ ਦਾ ਭਲਾ ਕਰੋ। ਆ ਕੇ ਸੰਤ ਮਹਾਰਾਜ ਜੀ ਚਲੇ ਗਏ। ਜਾਣ ਤੋਂ ਸੰਗਤਾਂ ਨੇ ਕਿਹਾ ਵੀ ਜਲੂਸ ਕੱਢਿਆ ਜਾਵੇ। ਜਲੂਸ ਤਿਆਰ ਹੋ ਗਿਆ ਸਾਰਾ, ਹਾਥੀ ਦੇ ਉੱਤੇ ਦਰਬਾਰ ਸਾਹਿਬ ਤੇ ਸੰਤ ਮਹਾਰਾਜ ਜੀ ਮਸਤੂ ਵਾਲਿਆਂ ਨੂੰ ਤਾਬੇ ਬਹਾਲਿਆ ਕਰੋ। ਉਹ ਤਾਬੇ ਹੀ ਬਹਿੰਦੇ ਹੁੰਦੇ ਸਨ, ਕੀਰਤਨ ਕਰਨ ਵੇਲੇ ਵੀ ਉਹ ਤਾਬੇ ਹੀ ਬੈਠਦੇ ਸਨ। ਨਾ ਉਹ ਬਾਜੇ ਨੂੰ ਹੱਥ ਲਾਉਂਦੇ ਸਨ, ਨਾ ਕੋਈ ਹੋਰ। ਉਹ ਤਾਬੇ ਬੈਠ ਕੇ ਮਹਾਰਾਜ ਜੀ ਦੇ ਫਿਰ ਉਹ ਸ਼ਬਦ ਪੜਾਉਂਦੇ ਹੁੰਦੇ ਸਨ। ਮਾਨ ਸਾਹੀਏ ਸਰਦਾਰ ਨੇ ਕੋਈ, ਸੰਤ ਮਹਾਰਾਜ ਜੀ ਨੇ ਸਰੀਰ ਦੀ ਬਦਲੀ ਵੀ ਉਹਨਾਂ ਦੀ ਕੋਠੀ ਜਿਹੀ ਕਰਿਆ ਸੰਗਰੂਰੀ। ਉਹਨਾਂ ਦਾ ਫੁਰਨਾ ਸੀ ਵੀ ਇਸ ਦਾ ਗੁਰਦੁਆਰਾ ਬਣਨਾ ਚਾਹੀਦਾ। ਹੁਣ ਉਹ ਗੁਰਦੁਆਰਾ ਬਣਨਾ ਸ਼ੁਰੂ ਹੋ ਗਿਆ, ਮੁਕੱਦਮਾ ਕਰਕੇ ਕੋਠੀ ਜਿੱਤੀ ਗਈ। ਉਹ ਬਹੁਤ ਬੜੀ ਵਜ਼ੀਰ ਸਨ ਉਹ ਪਹਿਲਾਂ। ਉਹ ਉੱਥੇ ਚਲੇ ਗਏ ਸਾਧ ਸੰਗਤ। ਹੁਣ ਜਲੂਸ ਆਉਂਦਾ ਤੁਰਿਆ, ਜਿੱਥੇ ਦਫ਼ਤਰ ਨੇ ਅੰਗਰੇਜ਼ਾਂ ਦੇ ਕੋਲ, ਜਿੱਥੇ ਆਪੇ ਬੈਠ ਕੇ ਆਪਣਾ ਸਲਾਹ ਬਲਾਹ ਜੀ ਰਾਜ ਵੀ ਕਰਦੇ ਨੇ, ਚੈਂਬਰ ਜੀ ਆ ਕੋਲ ਜੀ, ਉੱਥੇ ਉਸਦੇ ਕੋਲ ਹਾਥੀ ਆਇਆ ਦਾ ਦਰਬਾਰ, ਤਾਬੇ ਬੈਠਣੇ ਵਾਸਤੂ ਵਾਲੇ ਸੰਤ ਮਹਾਰਾਜ ਜੀ। ਜਿਹੜਾ ਗਵਰਨਰ ਸੀ ਜਾਂ ਉਸਨੇ ਦੇਖਿਆ ਰੌਲਾ ਮੌਲਾ ਪੈਂਦਾ ਆਉਂਦਾ, ਜਲੂਸ ਹੈ ਨਾ ਸਾਹਿਬ। ਉਹ ਬਾਹਰ ਨਿਕਲਿਆ ਮਕਾਨ ਦੇ ਵਿੱਚੋਂ, ਜਿਹੜੇ ਹੋਰ ਸਨ ਅੰਗਰੇਜ਼ੀ ਪੜੇ ਹੋਏ ਪ੍ਰੇਮੀ, ਉਹਨਾਂ ਨੂੰ ਪੁੱਛਣ ਲੱਗਿਆ ਇਹ ਕੌਣ ਆ ਜਿਹੜਾ ਹਾਥੀ ਦੇ ਹਾਥੀ ਤੇ ਜਿਹੜਾ ਬੈਠਾ, ਕੌਣ ਆ? ਇਤਨੀ ਇਹਦੀ ਕ੍ਰਾਂਤੀ ਹੈ, ਇਤਨਾ ਇਹਦਾ ਰੋਗ ਹੈ। ਜਦ ਕੋਲ ਆਇਆ ਨਾ ਉੱਥੇ ਹਾਥੀ ਸਾਧ ਸੰਗਤ, ਫਿਰ ਬਾਬੇ ਮਾਸਟਰ ਆਉਣ ਵਾਲਿਆਂ ਨੇ ਇਹੋ ਸ਼ਬਦ ਪੜਿਆ ਉੱਥੇ ਆ ਕੇ, ਬੜੋ ਪ੍ਰੇਮ ਨਾਲ,
ਕੋਈ ਹਰੀ ਦੇ ਸਮਾਨ ਨਹੀਂ ਰਾਜਾ। Yeah. Oh,